ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿੰਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿੰਦ ਨੀਕੀ ਖਟਾਨੀ। ਜੀਵ ਕੀ ਇੱਕ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁਤ ਦੇਰ, ਤਿੰਨ ਦਿਲ ਨਹੀਂ ਕੀਮਤ ਜਾਨੀ। ਜੀਵ ਕੀ ਇੱਕ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁਤ ਦੇਰ, ਤਿੰਨ ਤਿਲ ਨਹੀਂ ਕੀਮਤ ਜਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਸਨਮਾਨੀਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਦਇਆ ਸਿੰਧ ਕਿਰਪਾ ਨਿਧ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਾਮਤ ਕਰਕੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਬਖਸ਼ਿਸ਼ ਕਰਕੇ ਨਿਵਾਜਿਆ ਹੈ, ਔਰ ਇਸ ਪਾਵਨ ਸਥਾਨ ਦੇ ਦਰਸ਼ਨ ਔਰ ਇਸ਼ਨਾਨ ਬਖਸ਼ੇ ਹਨ। ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਪ੍ਰਕਾਸ਼ਮਾਨ ਹੋ ਕਰਕੇ ਮੁੱਖ ਵਾਹਕ ਦੀ ਬਖਸ਼ਿਸ਼ ਕੀਤੀ ਹੈ, ਸਮੁੱਚੀ ਮਾਨਵਤਾ ਨੂੰ ਸੇਧ ਦੇਣ ਵਾਸਤੇ ਔਰ ਧਰਮ ਦੀ ਦੁਨੀਆਂ ਵਿੱਚ ਅਧਿਆਤਮਕ ਜਗਿਆਸੂਆਂ ਵਾਸਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 671 ਔਰ 72 ਉੱਤੇ ਸਵਾਇਮਾਨ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ, ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਆਪਣਾ ਮਨ ਜੋੜੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਵਾਰ ਵਾਰ ਮਨ ਨੂੰ ਸਮਝਾਇਆ, ਜਦੋਂ ਤੁਸੀਂ ਸਮੁੱਚੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋਗੇ, ਸਭ ਤੋਂ ਵੱਧ ਸ਼ਬਦ ਮਹਾਰਾਜ ਜੀਆਂ ਨੇ ਮਨ ਨੂੰ ਉਪਦੇਸ਼ ਦਿੱਤਾ। ਖਾਸ ਕਰਕੇ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਔਰ ਨੌਵੇਂ ਪਾਤਸ਼ਾਹ ਦੀ ਬਾਣੀ, ਉਹ ਤਾਂ ਤਕਰੀਬਨ ਹੈ ਹੀ ਮਨ ਉੱਤੇ। ਹਜ਼ੂਰ ਮਨ ਨੂੰ ਹੀ ਕਹਿਣਗੇ, ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਮਨ ਨੂੰ ਹੀ ਕਹਿਣਗੇ, ਸਾਧੋ ਮਨ ਕਾ ਮਾਣ ਤਿਆਗੋ। ਵਾਰ ਵਾਰ ਕਹਿਣਗੇ, ਕਹੋ ਨਾਨਕ ਸੁਨ ਰੇ ਮਨਾ, ਕਹੋ ਨਾਨਕ ਭਜ ਰੇ ਮਨਾ। ਮਨ ਨੂੰ ਉਪਦੇਸ਼ ਦੇ ਰਿਹਾ, ਕਿਉਂਕਿ ਮਨ ਜਿਹੜਾ ਉਹ ਤਨ ਨੂੰ ਸ਼ਕਤੀ ਦਿੰਦਾ। ਜੇ ਬੰਦਾ ਮਨ ਕਰਕੇ ਆਲਸੀ ਹੋ ਜਾਏ, ਸਰੀਰ ਬਾਹਰੀ ਤੌਰ 'ਤੇ ਕਿਸੇ ਕੰਮ ਵਿੱਚ ਵੀ ਕਾਮਯਾਬ ਨਹੀਂ ਹੋਏਗਾ। ਮਨ ਸ਼ਕਤੀ ਹਾਰ ਜਾਏ, ਸਰੀਰ ਬਹੁਤ ਛੇਤੀ ਹਾਰ ਜਾਂਦਾ। ਕਿਸੇ ਵੀ ਦੁੱਖ ਵਿੱਚ, ਮੁਸ਼ਕਲ ਵਿੱਚ, ਤਕਲੀਫ ਵਿੱਚ ਜਦੋਂ ਮਨ ਕਮਜ਼ੋਰ ਪੈ ਜਾਏ, ਉਦੋਂ ਤਨ ਦੇ ਹਾਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦੋਂ ਮਨ ਸ਼ਕਤੀਸ਼ਾਲੀ ਹੋ ਜਾਏ, ਕਈ ਵਾਰ ਉਹ ਵੱਡੀਆਂ ਵੱਡੀਆਂ ਮੁਸ਼ਕਲਾਂ ਵਿੱਚੋਂ ਵੀ ਬੰਦੇ ਨਿਕਲ ਜਾਂਦੇ। ਇਸ ਲਈ ਹਜ਼ੂਰ ਨੇ ਮਨ ਦੀ ਸ਼ਕਤੀ, ਮਨ ਦੀ ਤਾਕਤ ਜਿਹੜੀ ਹੈ, ਉਹ ਭਾਵੇਂ ਬਾਹਰੀ ਤੌਰ 'ਤੇ ਸੰਸਾਰਕ ਕੰਮ ਵਿੱਚ ਹੈ, ਭਾਵੇਂ ਭਗਤੀ ਵਿੱਚ ਹੈ, ਭਾਵੇਂ ਧਰਮ ਦੇ ਕਾਰਜਾਂ ਵਿੱਚ ਹੈ, ਮਨ ਦੀ ਸ਼ਕਤੀ ਨੂੰ ਸ੍ਰੇਸ਼ਟ ਮੰਨਿਆ। ਇੱਕ ਚੀਜ਼ ਤੁਹਾਡੇ ਧਿਆਨ ਗੁਚਰੇ ਹੈ ਕਿ ਜਦੋਂ ਦਸਵੇਂ ਪਾਤਸ਼ਾਹ ਨੂੰ ਖਬਰ ਮਿਲਦੀ ਨਾ, ਅੱਜ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀਆਂ ਬਾਤਾਂ ਵੀ ਪਾਉਣੀਆਂ ਨੇ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਅੱਜ 317ਵਾਂ ਜੋਤੀ ਜੋਤ ਪੁਰਬ ਦਿਵਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਲੜ ਲਾ ਕੇ ਪਾਤਸ਼ਾਹ ਅੱਜ ਦੇ ਦਿਨ ਸੰਸਾਰ ਤੋਂ ਸੱਚਖੰਡ ਗਵਨ ਕਰ ਗਏ। ਉਹ ਦਿਵਸ ਵੀ ਅੱਜ ਨੰਦੇੜ ਸਾਹਿਬ ਦੀ ਧਰਤੀ ਔਰ ਸਮੁੱਚੇ ਸੰਸਾਰ ਵਿਸ਼ਵ ਵਿੱਚ ਸਿੱਖ ਮਨਾ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਖਬਰ ਮਿਲਦੀ ਨਾ, ਮਹਾਰਾਜ ਪਹਾੜੀਆਂ ਨੇ ਹਾਥੀ ਨੂੰ ਮਦਰਾ ਪਿਲਾ ਕੇ, ਮਦਰਾ ਸਮਝਦੇ ਹੋ ਸ਼ਰਾਬ ਪਿਲਾ ਕੇ, ਮਸਤ ਕਰਕੇ ਉਹਨੂੰ ਨਸ਼ੇ ਦੇ ਧੁੱਤ ਵਿੱਚ ਸਿੱਧਾ ਹੀ ਆਨੰਦਗੜ੍ਹ ਦੇ ਕਿਲੇ ਵੱਲ ਤੋਰ ਦਿੱਤਾ। ਹੁਣ ਉਹ ਹਾਥੀ ਵਿੱਚ ਬਲ ਬਹੁਤ ਹੈ, ਤਵੇ ਬੰਨੇ ਹੋਏ ਨੇ ਮੱਥੇ 'ਤੇ। ਮਹਾਰਾਜ ਜਦੋਂ ਉਹ ਦਰਵਾਜ਼ੇ ਨਾਲ ਟਕਰਾਏਗਾ, ਕਿਲੇ ਦਾ ਦਰਵਾਜ਼ਾ ਟੁੱਟ ਜਾਣਾ, ਔਰ ਜਿਹੜੀ ਬਾਹਰ ਲੱਖਾਂ ਫੌਜ ਹੈ ਉਹਦੇ ਵਾਸਤੇ ਅੰਦਰ ਆਉਣ ਦਾ ਰਾਹ ਬਣ ਜਾਏਗਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਪਏ, ਕਹਿੰਦੇ ਭਾਈ ਹਾਥੀ ਨਾਲ ਲੜਨ ਵਾਲੇ ਸਿੱਖ ਵੀ ਤਾਂ ਸਾਡੇ ਕੋਲ ਹਾਥੀਆਂ ਵਰਗੇ ਆ, ਮਹਾਰਾਜ ਕੌਣ ਲੜੇਗਾ? ਹਜ਼ੂਰ ਨੇ 125 ਕਿਲੋ ਦੀ ਦੇਗ ਇੱਕੋ ਵਾਰ ਖਾਣ ਵਾਲੇ ਬੰਦਿਆਂ ਵੱਲ ਵੇਖ ਕੇ ਹਜ਼ੂਰ ਨੇ ਕਿਹਾ, ਉਹ ਵੇਖੋ ਸਾਡਾ ਹਾਥੀ ਬੈਠਾ ਹੈ, ਵਿਉਂ ਦੁਨੀ ਚੰਨ, ਤੂੰ ਲੜੇਗਾ ਨਾ ਹਾਥੀ ਨਾਲ? ਹੁਣ ਉਹ ਸਾਰਿਆਂ ਦੇ ਸਾਹਮਣੇ ਕੁਝ ਨਹੀਂ ਬੋਲਿਆ। ਮਹਾਰਾਜ ਜੀਆਂ ਨੂੰ ਹਾਂ ਵਿੱਚ ਉਹਨੇ ਜਵਾਬ ਦਿੱਤਾ, ਮਹਾਰਾਜ ਲੜ ਲਾਂਗਾ। ਤਾਂ ਪਾਤਸ਼ਾਹ ਕਹਿੰਦੇ, ਭਾਈ ਸਾਡੇ ਕੋਲ ਵੀ ਹਾਥੀ ਹੈ ਦੁਨੀ ਚੰਦ ਵਰਗੇ। ਕਿਉਂ ਭਾਈ? ਸਰੀਰ ਬਹੁਤ ਭਾਰ ਹੈ, ਸਰੀਰ ਬਹੁਤ ਤਾਕਤਵਰ ਹੈ, 125 ਕਿਲੋ ਦੀ ਕੜਾ ਪ੍ਰਸ਼ਾਦੀ ਦੇ ਇੱਕੋ ਵਾਰ ਪਚਾ ਜਾਂਦਾ, ਇਹਦਾ ਮਤਲਬ ਸਰੀਰ ਬਲਸ਼ਾਲੀ ਹੈ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਦਿੰਦੇ ਨੇ, ਇਤਿਹਾਸ ਕਹਿੰਦਾ ਉਹ ਰਾਤ ਨੂੰ ਡਰਦਿਆਂ ਭੱਜ ਜਾਂਦਾ, ਸਰੀਰ ਬਲਸ਼ਾਲੀ ਹੈ ਪਰ ਮਨ ਕਮਜ਼ੋਰ ਹੈ। ਉਹ ਅੱਧੀ ਰਾਤ ਨੂੰ ਕਿਲੇ ਦੀ ਕੰਧ ਟੱਪ ਕੇ ਭੱਜ ਜਾਂਦਾ, ਲੱਤ ਟੁੱਟ ਗਈ ਹੈ, ਵਾਪਸ ਪਿੰਡ ਆ ਗਿਆ, ਸੱਪ ਲੜ ਕੇ ਉਹਦੀ ਮੌਤ ਹੋ ਗਈ, ਇਹ ਇਤਿਹਾਸ ਕਹਿੰਦਾ। ਔਰ ਜਦੋਂ ਰਾਤ ਲੰਘੀ ਸਵੇਰ ਹੋਈ, ਸਿੱਖਾਂ ਮਹਾਰਾਜ ਕੋਲ ਭੱਜ ਕੇ ਜਾ ਕੇ ਜਿੱਥੇ ਗੁਰੂ ਕੇ ਮਹਿਲ ਘਰ ਹੈ, ਉੱਥੇ ਜਾ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਉਹ ਤੇ ਭੱਜ ਗਏ। ਹਜ਼ੂਰ ਕਹਿੰਦੇ ਕੌਣ? ਕਹਿੰਦੇ ਮਹਾਰਾਜ ਜਿਹਨੂੰ ਤੁਸੀਂ ਹਾਥੀ ਕਹਿੰਦੇ ਸੀ, ਹਾਥੀ ਨਾਲ ਲੜੇਗਾ, ਦੁਨੀ ਚੰਦ ਤਾਂ ਡਰ ਕੇ ਭੱਜ ਗਿਆ। ਹਜ਼ੂਰ ਨੇ ਸਿਰਫ ਸਮਝਾਉਣਾ ਸੀ, ਸਿੱਖੋ ਬਾਹਰੋਂ ਜਿੰਨਾ ਮਰਜ਼ੀ ਤਨ ਬਲਸ਼ਾਲੀ ਹੋਵੇ, ਜੇ ਮਨ ਕਮਜ਼ੋਰ ਪੈ ਜਾਏ, ਤਕੜੇ ਤਕੜੇ ਤਨ ਵਾਲੇ ਬੰਦੇ ਵੀ ਡਰਪੋਕ ਹਾਰ ਜਾਂਦੇ ਨੇ। ਫਿਰ ਹਜ਼ੂਰ ਨੇ ਕਿਹਾ, ਕੋਈ ਗੱਲ ਨਹੀਂ, ਹਾਥੀ ਨਾਲ ਲੜਨ ਵਾਲੇ ਚੀਤੇ ਵੀ ਸਾਡੇ ਕੋਲ ਬੈਠੇ ਨੇ। ਮਹਾਰਾਜ ਕੌਣ? 4.25 ਫੁੱਟ ਦਾ ਸਰੀਰ ਹੈ, ਬੁੱਤ ਉੱਚਾ ਲੰਬਾ ਕੱਦ ਨਹੀਂ ਹੈ, ਸਾਰਿਆਂ ਵਿੱਚ ਅਦਨਾ ਜਿਹਾ ਸਰੀਰ ਨਜ਼ਰ ਆਉਂਦਾ ਹੈ। ਫਿਰ ਹਜ਼ੂਰ ਨੇ ਇਸ਼ਾਰਾ ਕਰਕੇ ਕਿਹਾ ਭਾਈ ਬਚਿੱਤਰ ਸਿੰਘ ਹਾਥੀ ਨਾਲ ਲੜੇਗਾ। ਔਰ ਸਾਧ ਸੰਗਤ, ਭਾਈ ਬਚਿੱਤਰ ਸਿੰਘ ਨੇ ਹਜ਼ੂਰ ਦੇ ਚਰਨਾਂ ਸੀਸ ਝੁਕਾ ਕੇ ਸਤ ਵਚਨ ਕਿਹਾ। ਪਾਤਸ਼ਾਹ ਨੇ ਕਿਹਾ ਵੇਖ ਲਾ ਵੀ ਤੂੰ ਸਭ ਤੋਂ ਕਮਜ਼ੋਰ ਲੱਗਦਾ, ਲੜ ਲਏਗਾ? ਇੱਕੋ ਗੱਲ ਕਹੀ ਸੱਚੇ ਪਾਤਸ਼ਾਹ, ਜਿਹਦੇ ਸਿਰ ਉੱਤੇ ਕਲਗੀਆਂ ਵਾਲੇ ਦਾ ਹੱਥ ਹੋਵੇ ਮਹਾਰਾਜ, ਇੱਕ ਹਾਥੀ ਤਾਂ ਕੀ ਸੈਂਕੜੇ ਹਾਥੀ ਆ ਜਾਣ, ਮੈਂ ਉਹਨਾਂ ਨਾਲ ਵੀ ਲੜ ਲੈਂਦਾ। ਪਾਤਸ਼ਾਹ ਤੁਹਾਡਾ ਹੱਥ ਮੇਰੇ ਸੀਸ ਤੇ ਹੋਵੇ, ਇੱਕ ਹਾਥੀ ਤਾਂ ਕੀ ਹੈ, ਇੱਦਾਂ ਦੇ ਸੈਂਕੜੇ ਵੀ ਆ ਜਾਣ ਤਾਂ ਵੀ ਲੜ ਲਾਂਗਾ। ਅਗਲੇ ਦਿਨ ਭਾਈ ਬਚਿੱਤਰ ਸਿੰਘ ਉਸ ਵਕਤ ਉਹਨ ਹਾਥੀ ਦਾ ਮੁਕਾਬਲਾ ਕੀਤਾ, ਔਰ ਸਾਧ ਸੰਗਤ ਉਹ ਹਾਥੀ ਦੇ ਮੱਥੇ ਤੇ ਬੰਨੇ ਤਵੇ ਪਹਾੜ ਕੇ ਉਹਦੇ ਮੱਥੇ ਦੀ ਪੜਪੜੀ ਪਾੜ ਦਿੱਤੀ, ਉਹ ਵਾਪਸ ਭੱਜਿਆ। ਫੌਜਾਂ ਦਰੜ ਮਰੜ ਹੋਈਆਂ। ਅੱਜ ਤੱਕ ਭਾਈ ਬਚਿੱਤਰ ਸਿੰਘ ਜੀ ਦੀ ਨਾਗਣੀ ਜਿਹੜੀ ਹੈ, ਜਿਹੜੀ ਹਾਥੀ ਨੇ ਮਾਰੀ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉੱਤੇ ਸੁਸ਼ੋਭਿਤ ਕੀਤੀ ਹੋਈ ਸ਼ਸਤਰਾਂ ਵਿੱਚ। ਪਤਾ ਕਿਉਂ? ਗੁਰੂ ਦੇ ਸਿੱਖਾਂ ਦੀ ਦਲੇਰੀ ਦੀ ਵੀ ਨਿਸ਼ਾਨੀ ਹੈ, ਇਹ ਵੀ ਇਸ ਗੱਲ ਦਾ ਪ੍ਰਮਾਣ ਹੈ ਭਾਈ। ਜਿਹਦੇ ਸੀਸ ਤੇ ਗੁਰੂ ਹੱਥ ਰੱਖਦੇ, ਜਦੋਂ ਮਨ ਤਾਕਤਵਰ ਹੋ ਜਾਵੇ ਉਦੋਂ ਸਰੀਰਾਂ ਦੀ ਖੇਡ ਨਹੀਂ ਰਹਿੰਦੀ ਵੀ ਸਰੀਰ ਛੋਟਾ ਕਿ ਵੱਡਾ। ਸਰੀਰ ਕਮਜ਼ੋਰ ਹੈ ਕਿ ਬਲਸ਼ਾਲੀ ਹੈ, ਇਹਦਾ ਕੋਈ ਮਤਲਬ ਨਹੀਂ ਰਹਿੰਦਾ, ਜਦੋਂ ਗੁਰੂ ਮਨ ਨੂੰ ਸ਼ਕਤੀਸ਼ਾਲੀ ਕਰਦਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਅੱਜ ਹਜ਼ੂਰ ਉਸ ਖੇਡ ਦਾ ਵਰਣਨ ਕਰ ਰਹੇ ਨੇ ਜਿੱਥੇ ਸਿੱਖ ਨੂੰ ਇਹ ਮਹਿਸੂਸ ਹੁੰਦਾ ਕਿ ਮਹਾਰਾਜ ਧਨ ਵੀ ਤੁਹਾਡੇ, ਦਿੱਤੇ ਹੋਏ ਧਨ ਪਦਾਰਥ ਵੀ ਤੁਹਾਡੇ ਨੇ, ਤੇ ਜਿਹੜਾ ਧਨ ਨੂੰ ਚਲਾ ਰਿਹਾ ਮਨ ਹੈ ਮਹਾਰਾਜ, ਉਹ ਵੀ ਤੁਹਾਡੇ। ਜਦੋਂ ਇੱਥੇ ਆ ਕੇ ਸੁਰਤੀ ਟਿਕ ਜਾਏ ਕਿ ਤਨ ਵੀ ਤੁਹਾਡੇ, ਮਨ ਵੀ ਤੁਹਾਡੇ, ਧਨ ਵੀ ਤੁਹਾਡੇ, ਮੇਰਾ ਕੁਝ ਵੀ ਨਹੀਂ, ਉਦੋਂ ਗੁਰੂ ਅੱਗੇ ਕੀਤੀ ਹੋਈ ਅਰਦਾਸ ਗੁਰੂ ਫਿਰ ਸੁਣ ਲੈਂਦਾ। ਕਿਉਂ? ਸਿੱਖ ਕਹਿੰਦਾ ਮੇਰਾ ਮੁਜਮੈ ਕਿਛ ਨਹੀਂ। ਇੱਥੋਂ ਅੱਜ ਹਜ਼ੂਰ ਸ਼ਬਦ ਸ਼ੁਰੂ ਕਰ ਰਹੇ ਨੇ। ਆਓ ਪਿਆਰ ਦੇ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗ ਹੈ, ਉਂਝ ਧਨਾਸਰੀ ਰਾਗਣੀਆਂ ਵਿੱਚ ਹੈ। ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰਾਗਣੀਆਂ ਨੂੰ ਵੀ ਬਰਾਬਰ ਸਮਾਨਤਾ ਦਿੱਤੀ ਹੈ। ਉਂਝ ਜਦੋਂ ਪੜੋਂਗੇ ਤਾਂ ਖਸ਼ਟ ਰਾਗ, ਛੇ ਰਾਗ, ਉਹਨਾਂ ਤੋਂ ਇਲਾਵਾ ਧਨਾਸਰੀ ਜਿਹੜੀ ਹੈ ਉਂਝ ਰਾਗਾਂ ਵਿੱਚ ਆਉਂਦੀ ਹੈ। ਧਨਾਸਰੀ ਧਨਵੰਤੀ ਜਾਣੀ ਹੈ ਭਾਈ, ਰਾਗਣੀ ਕਰਕੇ ਧਨਵੰਤੀ ਕਿਹਾ। ਪਰ ਪਾਤਸ਼ਾਹ ਨੇ ਰਾਗ ਦੇ ਬਰਾਬਰ ਮਹਾਨਤਾ ਦਿੱਤੀ ਔਰ ਪੰਚਮ ਪਾਤਸ਼ਾਹ ਧਨਾਸਰੀ ਰਾਗ ਵਿੱਚ ਬਖਸ਼ਿਸ਼ ਕਰ ਰਹੇ ਹਨ।
ਜਿਸ ਕਾ ਤਨ ਮਨ ਧਨ ਸਭ ਤਿਸ ਕਾ।
ਕਹਿੰਦੇ ਜਦੋਂ ਗੁਰਸਿੱਖ ਦੀ ਸੁਰਤ ਗੁਰੂ ਚਰਨਾਂ ਵਿੱਚ ਇੱਥੇ ਟਿਕ ਜਾਏ ਕਿ ਜਿਸ ਕਾ ਤਨ ਮਨ ਧਨ, ਮਹਾਰਾਜ ਤਨ ਵੀ ਤੁਹਾਡੇ, ਤਨ ਨੂੰ ਚਲਾਉਣ ਵਾਲਾ ਮਨ ਵੀ ਤੁਹਾਡੇ, ਔਰ ਜਿਹੜੇ ਅਸੀਂ ਧਨ ਪਦਾਰਥ ਭੋਗ ਰਹੇ ਮਹਾਰਾਜ ਉਹ ਵੀ ਤੁਹਾਡੇ ਨੇ, ਤੇ ਦੇਣ ਵਾਲਾ ਬਹੁਤ ਹੀ ਸੁਗੜ ਤੇ ਸਿਆਣਾ ਹੈ।
ਸੋਈ ਸੁਗੜ ਸੁਜਾਨੇ।
ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਹੀ ਸਭ ਤੋਂ ਸ੍ਰੇਸ਼ਟ ਸਿਆਣੇ ਹੋ, ਸੁਗੜ ਹੋ ਪਾਤਸ਼ਾਹ ਜੀ, ਤੁਹਾਡੇ ਬਰਾਬਰ ਉੱਚਾ ਕੋਈ ਸਿਆਣਾ ਨਹੀਂ ਹੈ।
ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ।
ਜਦੋਂ ਸਭ ਤੋਂ ਜ਼ਿਆਦਾ ਉਹ ਸਿਆਣਾ ਹੈ, ਉੱਚਾ ਹੈ, ਫਿਰ ਉਹਨੇ ਹੀ ਮੇਰਾ ਦੁੱਖ ਸੁੱਖ ਸੁਣਿਆ। ਉਹਦੇ ਅੱਗੇ ਫਿਰ ਅਰਦਾਸ ਕੀਤੀ, ਮਹਾਰਾਜ ਤਨ ਮਨ ਧਨ ਸਭ ਤੁਹਾਡੇ। ਉਸੇ ਅਕਾਲ ਪੁਰਖ ਵਾਹਿਗੁਰੂ ਅੱਗੇ ਆਪਣਾ ਦੁੱਖ ਤੇ ਸੁੱਖ ਰੱਖਿਆ ਹੈ।
ਤੋ ਬਿਦ ਨੀਕੀ ਖਟਾਨੀ।
ਕਹਿੰਦੇ ਭਾਈ ਇਹ ਫਿਰ ਬਹੁਤ ਸੁੰਦਰ ਵਿਦ ਹੈ, ਇਸ ਤਰ੍ਹਾਂ ਉਹ ਗੁਰੂ ਦੇ ਨਾਲ ਜੁੜ ਜਾਂਦਾ, ਇਹੀ ਇੱਕ ਸ੍ਰੇਸ਼ਟ ਉੱਚ ਬੁੱਧੀ ਔਰ ਸ੍ਰੇਸ਼ਟ ਬੁੱਧ ਹੈ।
ਜੀ ਕੀ ਇੱਕ ਹੀ ਬਹਿਮਾਨੀ।
ਔਰ ਫਿਰ ਇਸ ਸ੍ਰੇਸ਼ਟ ਬੁੱਧੀ ਦੀ ਮਹਾਰਾਜ ਨੇ ਕਿਰਪਾ ਬਖਸ਼ਿਸ਼ ਕੀਤੀ। ਕਹਿੰਦੇ ਉਸ ਜੀ ਵਿੱਚੋਂ ਨਿਕਲੀ ਹੋਈ ਅਰਦਾਸ ਬੇਨਤੀ ਉਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਮੰਨਦਾ। ਕਿਉਂ ਭਾਈ? ਬੇਨਤੀ ਕਰਨ ਵਾਲਾ ਮਨ ਜਾਂ ਬੇਨਤੀ ਕਰਨ ਵਾਲੀ ਸੁਰਤੀ ਜਿਹੜੀ ਹੈ ਉਹਦੇ ਵਿੱਚ ਹਉਮੈ ਦੀ ਮਹਿਲ ਨਹੀਂ। ਉਹਨੂੰ ਇਹ ਗੱਲ ਸੁਰਤੀ ਨੂੰ ਸਮਝ ਪੈ ਗਈ ਹੈ ਕਿ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਸੁਰਤੀ ਨੂੰ ਸਮਝ ਆ ਗਈ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤੇ ਅਗਲੀ ਪੰਕਤੀ, ਨਾਨਕ ਹੁਕਮ ਹੈ ਜੇ ਬੁੱਝੈ। ਜਦੋਂ ਕੋਈ ਇਸ ਕਹਾਣੀ ਨੂੰ ਬੁੱਝ ਲੈਂਦਾ, ਹਉਮੈ ਕਹੇ ਨਾ ਕੋਏ, ਇਹਦਾ ਅਰਥ ਹੈ ਉਹਦੇ ਅੰਦਰ ਕਿਸੇ ਤਰ੍ਹਾਂ ਦੇ ਕਿਸੇ ਕਰਮ ਵਿੱਚ ਹਉਮੈ ਨਹੀਂ ਆਉਂਦੀ ਕਿ ਮੈਂ ਕੀਤਾ। ਉਹਨੂੰ ਪਤਾ ਇਹ ਸਭ ਕੁਝ ਉਹਦੇ ਹੁਕਮ ਚ ਹੋ ਰਿਹਾ। ਜਦੋਂ ਸੁਰਤੀ ਇੰਨੀ ਪਵਿੱਤਰ ਹੋ ਜਾਏ, ਫਿਰ ਉਸ ਜੀ ਦੀ ਕਹੀ ਹੋਈ ਗੱਲ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਮੰਨਦੇ ਹਨ।
ਔਰ ਯਤਨ ਕਰ ਰਹੇ ਬਹੁਤ ਤੇਰੇ,
ਕਹਿੰਦੇ ਭਾਈ ਇਸ ਤੋਂ ਇਲਾਵਾ ਹੋਰ ਜੇ ਕੋਈ ਯਤਨ ਕਰਦੇ ਕਿ ਰੱਬ ਨੂੰ ਐਂ ਖੁਸ਼ ਕਰ ਲਾਂਗੇ, ਰੱਬ ਐਂ ਪ੍ਰਸੰਨ ਹੋ ਜਾਏਗਾ, ਮੈਂ ਇਸ ਤਰ੍ਹਾਂ ਕਾਮਯਾਬ ਹੋ ਜਾਏਗਾ, ਮੇਰੇ ਕੋਲ ਆ ਕੋਈ, ਉਹ ਜਿੰਨੇ ਵੀ ਯਤਨ ਹਨ, ਕਹਿੰਦੇ ਭਾਈ ਉਹ ਸਾਰੇ ਫਿਰ ਯਤਨ ਫੇਲ ਹੋ ਜਾਂਦੇ ਹਨ।
ਤਿੰਨ ਤਿਲ ਨਹੀਂ ਕੀਮਤ ਜਾਣੀ,
ਕਹਿੰਦੇ ਜਿੰਨੇ ਵੀ ਕੀਤੇ ਹੋਏ ਯਤਨ ਹਨ ਉਹ ਤਿਲ ਜਿੰਨੀ ਵੀ ਕੀਮਤ ਨਹੀਂ ਰੱਖਦੇ। ਸਭ ਤੋਂ ਕੀਮਤੀ ਚੀਜ਼ ਕੀ ਹੈ? ਜਦੋਂ ਕੋਈ ਆਪਾਂ ਸਮਰਪਣ ਕਰਕੇ ਜੀ ਤੋਂ ਅਰਦਾਸ ਕਰੇ, ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਉਹ ਫਿਰ ਜੀ ਦੀ ਅੰਦਰੋਂ ਨਿਕਲੀ ਹੋਈ ਅਰਦਾਸ ਜਿਹੜੀ ਹੈ, ਜਦੋਂ ਅਰਦਾਸ ਕਰਨ ਲੱਗਿਆ ਆਪਣੀ ਸਿਆਣਪ, ਆਪਣੀ ਚਤੁਰਾਈ, ਆਪਣੀ ਅਕਲ ਸਭ ਕੁਝ ਕੋਈ ਛੱਡਦਾ, ਉਦੋਂ ਰੱਬ ਨੂੰ ਅਰਦਾਸ ਮੰਨਣੀ ਪੈਂਦੀ। ਇੱਕ ਨੁਕਤਾ ਧਿਆਨ ਨਾਲ ਸੁਣਿਓ, ਰੱਬ ਅਤੇ ਗੁਰੂ ਪਰਮੇਸ਼ਰ ਵੱਡੇ ਤੋਂ ਵੱਡਾ ਔਗਣ ਬਖਸ਼ ਦਿੰਦੇ ਨੇ। ਪਾਤਸ਼ਾਹ ਨੇ ਕਿਹਾ ਇੱਥੇ ਨਿੰਦਕ ਆਏ, ਇੱਥੇ ਦੁਸ਼ਟ ਆਏ, ਉਹ ਵੀ ਗੁਰੂ ਨੇ ਤਾਰ ਦਿੱਤੇ। ਇੱਥੇ ਗੁਰੂ ਨਾਲ ਵੈਰ ਕਰਨ ਵਾਲੇ ਆਏ, ਉਹ ਵੀ ਗੁਰੂ ਨੇ ਤਾਰ ਦਿੱਤੇ। ਇੱਥੇ ਵਿਕਾਰੀ ਬੰਦੇ ਆਏ, ਉਹ ਵੀ ਗੁਰੂ ਨੇ ਤਾਰ ਦਿੱਤੇ। ਪਰ ਭਾਈ ਇੱਕ ਨੂੰ ਗੁਰੂ ਨੇ ਬਰਦਾਸ਼ਤ ਨਹੀਂ ਕੀਤਾ, ਉਹ ਕੌਣ ਹੈ? ਪਾਤਸ਼ਾਹ ਕਹਿੰਦੇ ਭਾਈ ਜਿਹੜੇ ਹੰਕਾਰੀ ਸੀ ਔਰ ਜਿਹੜੇ ਦਿਲ ਦੇ ਖੋਟੇ ਸੀ, ਉਹ ਨਹੀਂ ਪ੍ਰਵਾਨ ਹੋਏ। ਦਿਲ ਦੇ ਖੋਟੇ ਤੇ ਅਹੰਕਾਰੀ ਪ੍ਰਵਾਨ ਨਹੀਂ ਹੋਏ, ਬਾਕੀ ਸਾਰੇ ਗੁਰੂ ਨੇ ਬਖਸ਼ ਦਿੱਤੇ। ਇੱਥੋਂ ਤੱਕ ਮਹਾਰਾਜ ਨੇ ਕਿਹਾ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਫਿਟਕਾਰੇ ਗਏ, ਜਿਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀਆਂ ਨੇ ਮੂੰਹ ਨਹੀਂ ਲਾਇਆ, ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਆ ਕੇ ਲੱਤ ਮਾਰੀ, ਜਿਹੜੇ ਗੁਰੂ ਅਮਰਦਾਸ ਮਹਾਰਾਜ ਨਾਲ ਵੈਰ ਈਰਖਾ ਕਰਦੇ ਰਹੇ, ਭਾਈ ਉਹ ਵੀ ਗੁਰੂ ਨੇ ਤਾਰ ਦਿੱਤੇ। ਗੁਰਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿੱਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਗੁਰੂ ਨੇ ਸਾਰੇ ਤਾਰ ਦਿੱਤੇ ਗੁਰੂ ਅਮਰਦਾਸ ਮਹਾਰਾਜ ਜੀ, ਪਰ ਜਦੋਂ ਗੱਲ ਖੋਟਿਆਂ ਦੀ ਆਈ ਉਦੋਂ ਨਹੀਂ ਰਲਾਏ। ਫਿਰ ਜਦੋਂ ਦਿਲ ਦੇ ਖੋਟ ਦੀ ਗੱਲ ਆਈ ਉਦੋਂ ਨਹੀਂ ਰਲਾਏ। ਇਤਿਹਾਸ ਪੜ੍ਹਿਓ, ਔਰ ਪਾਤਸ਼ਾਹ ਨੇ ਬਾਣੀ ਅੰਦਰ ਵੀ ਕਿਹਾ, ਕਹਿੰਦੇ ਭਾਈ ਚੋਰ ਵੀ ਬਖਸ਼ੇ ਗਏ, ਜਿਹੜੇ ਬੰਦੇ ਚੋਰ ਸੀ ਉਹ ਬਖਸ਼ ਦਿੱਤੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਹੈ, ਉਹਦੇ ਵਿੱਚ ਮਹਾਰਾਜ ਕਹਿੰਦੇ ਇੱਕ ਚੋਰ ਨਹੀਂ ਬਖਸ਼ਿਆ ਜਾਂਦਾ। ਪਰ ਜਦੋਂ ਸਵਾਲ ਹੁੰਦਾ ਉਦੋਂ ਪੁੱਛੀਏ, ਮਹਾਰਾਜ ਤੁਸੀਂ ਚੋਰ ਹੀ ਤਾਂ ਬਖਸ਼ੇ? ਬੰਗਾਲ ਦੀ ਧਰਤੀ ਉੱਤੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਚੋਰ ਆਉਂਦਾ ਔਰ ਸਿੱਧਾ ਆ ਕੇ ਕਹਿੰਦਾ ਮਹਾਰਾਜ ਮੇਰਾ ਕੰਮ ਚੋਰੀ ਕਰਨਾ, ਮੈਂ ਤੁਹਾਡੀ ਸਿੱਖੀ ਲੈਣੀ ਚਾਹੁੰਦਾ ਪਰ ਹੋਰ ਮੈਨੂੰ ਕੋਈ ਕੰਮ ਕੀਤਾ ਆਉਂਦਾ ਨਹੀਂ, ਮਹਾਰਾਜ ਮੈਂ ਚੋਰੀ ਨਹੀਂ ਛੱਡ ਸਕਦਾ। ਸਤਿਗੁਰਾਂ ਕਿਹਾ ਭਾਈ ਅਸੀਂ ਤੈਨੂੰ ਚੋਰੀ ਕਰਨ ਤੋਂ ਨਹੀਂ ਰੋਕਾਂਗੇ, ਪਰ ਤੈਨੂੰ ਜੋ ਬਚਨ ਕਵਾਂਗੇ ਉਹ ਸਿੱਖਿਆ ਧਾਰਨ ਕਰਨੀ ਪੈਣੀ। ਉਹਨੇ ਕਿਹਾ ਮਹਾਰਾਜ ਜੋ ਬਚਨ ਕਹੋਗੇ ਮੰਨ ਲਾਂਗਾ ਪਰ ਚੋਰੀ ਨਹੀਂ ਛੱਡ ਸਕਦਾ। ਪਾਤਸ਼ਾਹ ਨੇ ਕਿਹਾ ਕੋਈ ਗੱਲ ਨਹੀਂ, ਤੂੰ ਬਚਨ ਮੰਨ ਲਏਗਾ? ਕਹਿੰਦਾ ਬਚਨ ਮੰਨ ਲਾਂਗਾ। ਇਤਿਹਾਸ ਤੁਹਾਨੂੰ ਪਤਾ, ਉਹਦਾ ਅਸਥਾਨ ਅੱਜ ਬਣਿਆ ਹੋਇਆ, ਉਹ ਭੂਮੀਆਂ ਚੋਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਮੰਨਦਾ ਔਰ ਚੋਰ ਚੋਰੀ ਇੱਕ ਦਿਨ ਛੱਡ ਜਾਂਦਾ, ਉਹ ਚੋਰ ਨਹੀਂ ਰਿਹਾ, ਗੁਰੂ ਨਾਨਕ ਦਾ ਸਿੱਖ ਪ੍ਰਵਾਨ ਹੋ ਗਿਆ। ਉਸੇ ਚੋਰ ਕਰਕੇ ਅੱਗੇ ਫਿਰ ਚੰਦਰਕੋਨੀ ਵਾਲਾ ਰਾਜਾ ਜੁੜਦਾ, ਉਸੇ ਚੋਰ ਕਰਕੇ ਰਾਜੇ ਫਿਰ ਗੁਰੂ ਦੇ ਸਿੱਖ ਬਣੇ। ਕਹਿਣ ਤੋਂ ਭਾਵ ਇਹ ਹੈ ਕਿ ਚੋਰ ਵੀ ਬਖਸ਼ਿਆ ਗਿਆ, ਪਰ ਪਾਤਸ਼ਾਹ ਨੇ ਖੁਦ ਤਨਸਰੀ ਰਾਗ ਅੰਦਰ ਹੀ ਕਿਹਾ, ਕਹਿੰਦੇ ਚੋਰ ਸਵਾਲਿਓ चोर सियाना खोटे का मुल एक दुगाना। महाराज जी चोर बख्शिया नहीं जाता? कहते नहीं। महाराज क्यों? कहने वो चोर नहीं बख्शिया जाता जिहड़ा चोर सलाहे चीत ना पीजे, जे बदी करे ता तसू ना छिजे। चोर की हम भरे ना कोए, चोर किया चंगा क्यों होए। चोर सवाल्यो चोर सियाना खोटे का मुल एक दुगाना। जे साथ रखिए दीजे रलाए, जा परखिए खोटा हो जाए। भाव कहने भाई जे चोर होवे पर गुरु कोला के सियाणपां वरती जावे, चोर होवे पर मन्ने ना कि मैं चोर है, वो सियाणपां वरती जावे। मेरा कड़ा चोरी का पता लगना है, मेरा पहला कड़ा पता लग गया, हुण कड़ा पता लगना है। वो चोर होके सियाणपां वरते बख्शिया नहीं जाएगा। क्यों? दिलों खोट है, उन्हें दिल च खोट रखी है, कड़ा पता लगता है। कहने जदों चोर होके चोर सियाणपां करे वह बख्शिया नहीं जाएगा। चोर होके मन लैके मैं चोर हाँ, उन्हों गुरु बख्श दिंदे। भूमिए चोर ने मन्या कि मैं चोर हाँ। भाई विधि चंद ने मन्या गुरु अर्जन साहब महाराज कोल कि मैं चोर हाँ। जसवंत राय ने मन्या गुरु हरकृष्ण साहब महाराज कोल कि महाराज मैं चोर हाँ। जिन्हें चोरी करके चोर होना मन लिया उन्हों गुरु ने बख्श दिता है। जेड़ा चोर होके भी सियाना रहा ना पता ही नहीं लगा, वह नहीं बख्शा गया। क्यों? वह खोटा निकल गया। साहब कहते खोटे का मुल एक दुगाना, जां साथ रखी है रख तो लिया नाल, जां साथ रखी है दीजे रलाए। पर जदों हुई ना परख, जां परखी है खोटा हो जाए, वह फिर गुरु ने खोटा करके कढ़ दिता। होर एक नुकता सुनिया, इतिहास कहिंदा वे कई थावां ते गुरु दे पुत्रां ने गुरु दा वचन नहीं मन्निया, इहदे करके गुरु ने घरों नहीं कढ दित्ते। माफ करियो, अपने भी बच्चे कई बार कई गल्लां चों कहना नहीं मनदे, कोई मां प्यो घरों कढ दिंदा। किन्नियां गल्लां ने जिहड़ियां मां प्यो दियां बच्चे नहीं मनदे, बाहरले मन लैंदे ने, अपने बच्चे कई बार नहीं मनदे। की उहनां नूं घरों कढ दईदा? पातशाह ने गल ना मनन करके नहीं किसे नूं घरों कढ़िया, गुरु ने वह घरों कढ़े जिन्हें गुरु ने पुत्र होके दिलों खोटे रहे। जिन्हें दिल का खोट नहीं रखी वह रख ले वापस, कहना नहीं मनिया वह अलग गल है, पर दिल दे खोटे नहीं रखे। जिदन राम राय ने दिल च खोट रख के गुरु ग्रंथ साहब महाराज की बाणी का एक अखर बदल लिता। सा संगत एक लिखे हुए शब्द अखर विचों भी अद्धा ही अखर बदलिया। बेईमान दे था उन्हें मुसलमान कह दिता, और मुसलमान दे था बेईमान कह दिता। कहण तो भाव उन्हें अद्धा अखर बदलिया, लिखिया मुसलमान ने कहता बेईमान। मिट्टी मुसलमान की, मुसल दे था बेई कहता, अद्धा अखर बदलिया पूरे चो। और पातशाह ने कहा तू दिलों खोटा निकल गया, जा राम राय जिधर तेरा मुंह उधर चला जा। सिखा नू कह कह दो राम राय नू ना सिखी वाला रिश्ता रहा, ना प्यो ते पुत वाला रिश्ता रहा। और साध संगत सारी उम्र नहीं बख्शिया गया। हां अखीर ते वक्त आया जिदन राम राय ने खोट छड़ी, उदन दसवें पातशाह ने बख्श दिता। फिर गल कल्ला कहना मनन दी नहीं है। हजूर ने कहा दिल खोटे अक्की फिरन, बन पहाड़ उचाएन छटियन। भाई जिदन कोई दिलों खोटा होंदा वो नहीं बख्शिया जान। जिन मन होर मुख होर से कंडे कच्चे, दिल दे खोटे नहीं बख्शे जाणगे। इनू महाराज कहिंदे अप्पे कुदरत साज कै अप्पे करे विचार। मर खोटा कदे बख्शिया जाना? कहिंदे राम राय बख्शिया गया। कदों? जदों खोटा होके गुरु अगे आके डिग के कवे महाराज मेरे तो खोट हो गई है, मैं दिल च बेईमानी रखी है। जेड़ा सियाणा बन के पर्दा पौंदा रवे वह बख्शिया नहीं जांदा, जेड़ा गुरु अगे ढह के कवे के मेरे कोलों पाप होया वह बख्शिया जांदा। अपे कुदरत साज कै अपे करे विचार। एक खोटे एक खरे अपे परखण हार, खरे खजाने पाईए, खोटे सुटिए बाहर वार, खोटे सच्ची दरगाह सुटिए, किस अग्गे करें पुकार। फिर हजूर ने कहा को रस्ता दे गया, केड़ा महाराज? कहने सतगुर पिछे भज पावो, जाओ भाई गुरु दे पिछे चरना डिपो जाके, गुरु दे मगर लगो जाके, सतगुर पिछे भज पावो। इह करनी सार सतगुर खोट्यों खरे करे शब्द सवारण हार। गुरु खोट्यां नूं खरे कर सकदा है, पर तैनू मनना पैना कि मैं खोटा है। अज हजूर कहने जी की एक ही पैमानी, जदों किसी ने अंदरों तन मन धन गुरु नूं सौंप के कहा मेरा नहीं कुछ भी, उहदी अरदास मन्नी गई, तिन ही सुनिया दुख सुख मेरा, गुरु ने फिर उहदा दुख सुख भी सुनिया भाई। बाकी होर कोई यतन कम नहीं आता, अवर यतन कर रहे वो तेरे तिन तिल नहीं कीमत जानी, होर यतन तिल जिन्नी भी कीमत नहीं रखते। पातशाह रहाओ बंद कह के हुण बख्शिश कर रहे हन,
रहाओ अमृत नाम निर्मोलक हीरा, गुर दीनो मतानी।
अखो सतनाम श्री, गज के अखो सतनाम श्री। कहने जदों जी दी अरदास मन्नी गई ना, उदों गुरु ने की दिता अमृत नाम निर्मोलक हीरा, गुर दीनो मतानी। सब तो कीमती अमृत नाम, जिदा कोई मुल नहीं, हीरियां तो भी हीरा कीमती है। ओ गुरु ने फिर सिख नूं मंत्र देता, ले सिखा हुण आ मंत्र जप, तेरे लोक ते परलोक दी जिम्मेवारी गुरु लेगा। उदों गुरु सब तो कीमती फिर निर्मोलक हीरा भाव गुरमंत्र दिंदा है।
डिगे ना डोले दृढ़ कर रहियो, पूर्ण होए त्रिपतानी।
कहने भाई फिर उदा मन नहीं डोलदा, विकारां वल दे पासे नहीं डोलेगा, वही मन्नी विकार ईरखा द्वेष, मन नहीं फिर डोलदा। दृढ़ कर रहे हो, पूर्ण होए त्रिपतानी, अंदर दा मन पूर्ण तौर ते तृप्त हो जांदा है, भाव रज जांदा है। किसे तरीके भी उहदा मन कोई डुला नहीं सकदा, कोई लालच नहीं उहनूं डुला सकदा, किसे तरह दे विकार उहदे मन नूं डुला नहीं सकदे। क्यों? गुरु फिर मंत्र दे के दृढ़ कर दिंदा है।
ओए जो बीच हम तुम कछ होते, तन की बात बेलानी।
कहने भाई फिर जिहड़ी अंदर बलशाली चीज सी, रब ते आत्मा दे विचकार, सच ते सुरती दे विचकार जिहड़ियां चीजां पटकाउंदियां सन, ओ गुरु ने फिर पासे कर दित्तियां। बलशाली जरूर सन, पर गुरु ने वो सारे बंधन कट दिते।
अलंकार मेल थैली होई है, ताते कनकव खानी।
कहने भाई फिर गुरु ने एक बख्शिश कीती, ओ की? वखरियां वखरियां चीजां, तेर मेर मैं तू मैं कीता उन्हें कीता, ये सारा कुछ तोड़ के एक बराबर करता। जिमें सोने दे बने बखरे बखरे गहने, सुनियार ढाल के की करदे, अलंकार मिल थैली होई है, एक ढेली बना दिंदे, फिर गहने दी बनत टुट जांदी है, छोटा वड्डा उहदे विच गिणती विच नहीं रहिंदा भाई, फिर वह सोने की कीमत पैंदी है। इदां महाराज कहिंदे उस सिख दे मन विचों मेर तेर उच्चा नीवा सब कुछ गुरु ढा दिंदे, अंदरों मन समतल बराबर हो जांदा है, सब कुछ जो सोने दी टैली दी तरह एक थैली एक समान नजर आउंदा है।
प्रगट जोत सहज सुख शोभा, बाजे अनहत बानी।
कहने फिर अंदर सहज प्रगट हुंदा है, मन डोलदा नहीं, टिकाओ विच आ जांदा है, जो रब ने दित्ता है उहदे विच सबर ते संतोख होण लग पैंदा है, वह फिर शिकायतों विच नहीं रहिंदा। नहीं तो साध संगत अपना मन पछतावे विच या शिकायतों विच रहिंदा है, जे किते पहला कम कर लेंदे अज इत्थे पहुंच जाना सी, जे किते उदों मैं जमीन खरीदी हुंदी अज इन्ना अमीर हो जाना सी, ये चीजां पछतावे विच जां फिर शिकायतों विच। ਕਿਉਂ ਨੇ ਮੇਰਾ ਵਿਗਾੜ ਦਿੱਤਾ, ਰੱਬ ਨੇ ਆਹ ਨਹੀਂ ਕੀਤਾ, ਪਰਮਾਤਮਾ ਨੇ ਆਹ ਨਹੀਂ ਕੀਤਾ, ਸਾਰਾ ਕੁਛ ਸ਼ਿਕਾਇਤਾਂ ਵਿੱਚ ਜਾਂ ਉਮਰ ਸ਼ਿਕਾਇਤਾਂ ਵਿੱਚ ਜਾਂ ਪਛਤਾਵਿਆਂ ਵਿੱਚ। ਪਰ ਪਾਤਸ਼ਾਹ ਕਹਿੰਦੇ ਭਾਈ ਇਹ ਚੀਜ਼ਾਂ ਦੂਰ ਹੋ ਜਾਂਦੀਆਂ ਅੰਦਰੋਂ, ਮਨ ਅੰਦਰੋਂ ਟਿਕ ਜਾਂਦਾ, ਸਹਿਜ ਪੈਦਾ ਹੋ ਜਾਂਦਾ ਕਿ ਜੋ ਵਾਹਿਗੁਰੂ ਦਿੱਤਾ ਤੇਰਾ ਸ਼ੁਕਰ ਅੰਨਾ, ਵਾਹਿਗੁਰੂ ਜੋ ਤੂੰ ਦਿੱਤਾ ਤੇਰਾ ਸ਼ੁਕਰ ਹੈ। ਕਹਿੰਦੇ ਨੇ ਇੱਕ ਲਾਈਟਾਂ ਉੱਤੇ ਨਾ ਚੌਂਕ ਵਿੱਚ ਕੀਮਤੀ ਬਹੁਤ ਮਹਿੰਗੀ ਗੱਡੀ ਆ ਕੇ ਖੜੀ, ਉਹਦੇ ਵਿੱਚ ਇੱਕ ਸੱਜਣ ਬੈਠਾ, ਉਹਨੇ ਕੋਟ ਪੈਂਟ ਪਹਿਨੇ, ਬਿਲਕੁਲ ਉਹਦੇ ਬਰਾਬਰ ਆ ਕੇ ਇੱਕ ਸੱਜਣ ਨੇ ਮੋਟਰਸਾਈਕਲ ਲਾਇਆ, ਉਹਦੇ ਪਿੱਛੇ ਇੱਕ ਬੱਚਾ ਬੈਠਾ। ਉਸ ਬੱਚੇ ਨੇ ਘੁੱਟ ਕੇ ਆਪਣੇ ਪਾਪਾ ਨੂੰ ਪਕੜਿਆ ਹੋਇਆ, ਗੱਡੀ ਵਾਲਾ ਉਹ ਮੋਟਰਸਾਈਕਲ ਵਾਲਿਆਂ ਵੱਲ ਵੇਖਦਾ, ਮੋਟਰਸਾਈਕਲ ਵਾਲਾ ਗੱਡੀ ਵਾਲਿਆਂ ਵੱਲ ਵੇਖਦਾ, ਪਿੱਛੇ ਬੈਠਾ ਬੱਚਾ ਆਪਣੇ ਬਾਪ ਨੂੰ ਕਹਿੰਦਾ, ਕਹਿੰਦਾ ਪਾਪਾ ਗੱਡੀ ਵੇਖੋ ਕਿੰਨੀ ਮਹਿੰਗੀ, ਪਾਪਾ ਜੇ ਇਹ ਗੱਡੀ ਆਪਣੇ ਕੋਲ ਹੋਵੇ, ਜੇ ਇੱਦਾਂ ਦੀ ਗੱਡੀ ਆਪਣੇ ਕੋਲ ਹੋਵੇ। ਦੋਵੇਂ ਪਿਓ ਪੁੱਤ ਆਪਸ ਵਿੱਚ ਗੱਲਾਂ ਕਰਦੇ, ਗੱਡੀ ਵਿੱਚ ਬੈਠਾ ਕੋਟ ਪੈਂਟ ਪਹਿਨੇ ਬੰਦਾ ਉਹਨਾਂ ਵੱਲ ਵੇਖਦਾ, ਇੰਨੇ ਨੂੰ ਲਾਈਟ ਹੋ ਗਈ, ਅੱਗੇ ਤੁਰ ਗਏ, ਥੋੜੀ ਦੂਰ ਜਾ ਕੇ ਚੌਂਕ ਵਿੱਚ ਫਿਰ ਰੈੱਡ ਲਾਈਟ ਹੋ ਗਈ, ਹੁਣ ਗੱਡੀ ਤੇ ਮੋਟਰਸਾਈਕਲ ਫਿਰ ਬਰਾਬਰ ਖਲੋ ਗਏ। ਗੱਡੀ ਵਿੱਚ ਬੈਠੇ ਸੱਜਣ ਨੇ ਸ਼ੀਸ਼ਾ ਉਤਾਰਿਆ, ਬਰਾਬਰ ਲੱਗੇ ਮੋਟਰਸਾਈਕਲ ਵਾਲੇ ਨੂੰ ਪੁੱਛਦਾ, ਭਾਈ ਵਾਰ ਵਾਰ ਮੇਰੀ ਗੱਡੀ ਵੱਲ ਵੇਖਦੇ ਹੋ, ਕੀ ਵੇਖ ਰਹੇ ਹੋ? ਉਹ ਥੋੜਾ ਡਰਿਆ ਵੀ ਸ਼ਾਇਦ ਬੰਦਾ ਗੁੱਸੇ ਨਾ ਹੋਵੇ। ਉਹਨੇ ਕਿਹਾ ਜੀ ਮੇਰਾ ਬੱਚਾ ਕਹਿ ਰਿਹਾ ਕਿ ਗੱਡੀ ਬਹੁਤ ਮਹਿੰਗੀ ਹੈ, ਗੱਡੀ ਬਹੁਤ ਵਧੀਆ, ਮੇਰਾ ਬੱਚਾ ਕਹਿ ਰਿਹਾ ਪਾਪਾ ਜੇ ਇੱਦਾਂ ਦੀ ਗੱਡੀ ਆਪਣੇ ਕੋਲ ਹੋਵੇ। ਤੇ ਉਹ ਗੱਡੀ ਚ ਬੈਠਾ ਸੱਜਣ ਕਹਿੰਦਾ, ਮੈਂ ਵੀ ਤੁਹਾਡੇ ਵੱਲ ਵੇਖ ਕੇ ਪਤਾ ਕੀ ਸੋਚ ਰਿਹਾ ਸੀ, ਜੇ ਕਿਤੇ ਮੈਂ ਮੋਟਰਸਾਈਕਲ ਤੇ ਇਸ ਤਰ੍ਹਾਂ ਹੁੰਦਾ, ਮੇਰਾ ਵੀ ਬੱਚਾ ਮੇਰੇ ਨਾਲ ਪਿੱਛੇ ਘੁੱਟ ਕੇ ਇਸ ਤਰ੍ਹਾਂ ਪਾਪਾ ਪਕੜ ਕੇ ਬਹਿੰਦਾ, ਅਸੀਂ ਇਸ ਖੁੱਲੇ ਮੌਸਮ ਵਿੱਚ ਮੈਂ ਮੋਟਰਸਾਈਕਲ ਚਲਾਉਂਦਾ, ਬੱਚਾ ਮੈਨੂੰ ਘੁੱਟ ਕੇ ਪਕੜ ਕੇ ਬਹਿੰਦਾ, ਉਹ ਮੇਰੇ ਨਾਲ ਪਿਆਰ ਕਰਦਾ, ਮੈਂ ਬੱਚੇ ਨੂੰ ਇਸ ਤਰ੍ਹਾਂ ਬਿਠਾ ਕੇ ਮੋਟਰਸਾਈਕਲ ਚਲਾ ਸਕਦਾ ਹੁੰਦਾ? ਤੇ ਉਹ ਸੱਜਣ ਨੇ ਕਿਹਾ, ਜੀ ਜੇ ਇੱਡੀ ਮਹਿੰਗੀ ਗੱਡੀ ਲੈ ਸਕਦੇ ਹੋ, ਮੋਟਰਸਾਈਕਲ ਕਿੰਨਾ ਕੁੱਖ ਹੈ? ਉਹਨੇ ਕਿਹਾ, ਲੈ ਤੇ ਸਕਦੇ ਪਰ ਸੱਜਣਾ ਚਲਾ ਨਹੀਂ ਹੋ ਸਕਦਾ, ਮੈਂ ਗੱਡੀ ਚ ਬੈਠਾ ਪਰ ਮੇਰੀਆਂ ਦੋਵੇਂ ਲੱਤਾਂ ਨਹੀਂ ਹੈ, ਮੋਟਰਸਾਈਕਲ ਤੇ ਲੈ ਸਕਦਾ ਪਰ ਚਲਾ ਨਹੀਂ ਸਕਦਾ, ਮੇਰੀਆਂ ਦੋਵੇਂ ਲੱਤਾਂ ਨਹੀਂ। ਉਸ ਵਕਤ ਮੋਟਰਸਾਈਕਲ ਵਾਲੇ ਨੇ ਰੱਬ ਦਾ ਸ਼ੁਕਰ ਕੀਤਾ, ਯਾ ਖੁਦਾ ਗੱਡੀ ਨਹੀਂ ਦਿੱਤੀ ਪਰ ਤੂੰ ਲੱਤਾਂ ਦਿੱਤੀਆਂ, ਗੱਡੀ ਵਿੱਚ ਬੈਠਾ ਬੰਦਾ ਲੱਤਾਂ ਨੂੰ ਤਰਸ ਰਿਹਾ, ਲੱਤਾਂ ਵਾਲਾ ਮਿਹਨਤ ਕਰਕੇ ਕਦੇ ਗੱਡੀ ਲੈ ਸਕਦਾ ਪਰ ਜਿਹਦੀਆਂ ਲੱਤਾਂ ਨਹੀਂ ਉਹ ਮੋਟਰਸਾਈਕਲ ਲੈ ਕੇ ਵੀ ਨਹੀਂ ਚਲਾ ਸਕਦਾ। ਕਹਿਣ ਤੋਂ ਭਾਵ ਇਹ ਹੈ ਜਿਸ ਹਾਲਾਤ ਵਿੱਚ ਹੋਈਏ ਉਹ ਸ਼ੁਕਰਾਨਾ ਅੰਦਰੋਂ ਨਿਕਲਣਾ ਚਾਹੀਦਾ, ਪ੍ਰਗਟ ਉਹ ਸਹਿਜ ਅੰਦਰ ਸਹਿਜ ਪ੍ਰਗਟ ਹੋ ਜਾਂਦਾ, ਮਨ ਤ੍ਰਿਪਤ ਹੋ ਜਾਂਦਾ, ਫਿਰ ਰੱਬ ਨਾਲ ਰੋਸ ਗਿਲੇ ਸ਼ਿਕਵੇ ਉਸ ਸਿੱਖ ਦੇ ਜਿਹਦੀ ਜੀ ਦੀ ਅਰਦਾਸ ਮੰਨੀ ਗਈ, ਭਾਈ ਉਹਦੇ ਸ਼ਿਕਵੇ ਮਿਟ ਜਾਂਦੇ ਹਨ।
ਕਹੋ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ।
ਕਹਿੰਦੇ ਭਾਈ ਗੁਰੂ ਨੇ ਫਿਰ ਉਹਦੀ ਸੁਰਤੀ ਨੂੰ ਨਿਹਚਲ ਘਰ ਵਿੱਚ ਬੰਨ ਦਿੱਤਾ, ਹੁਣ ਉਹ ਚਲਾਏ ਮਨ ਨਹੀਂ ਹੈ, ਸੁਰਤ ਟਿਕ ਗਈ ਹੈ, ਕਿਸੇ ਵੀ ਹਾਲਾਤ ਵਿੱਚ ਰੱਬ ਨਾਲ ਗਿਲਾ ਸ਼ਿਕਵਾ ਨਹੀਂ ਕਰਦਾ, ਜੋ ਦਿੱਤਾ ਉਹਦੇ ਸ਼ੁਕਰਾਨੇ ਵਿੱਚ ਰਹਿੰਦਾ। ਬਸ ਉਹ ਇੱਕੋ ਚੀਜ਼ ਫਿਰ ਮੰਗਦਾ ਕਿ ਹੁਣ ਤਾਂ ਇੱਕੋ ਹੀ ਅਰਦਾਸ ਹੈ, ਫਰੀਦਾ ਬਾਰ ਭਰਾਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵੈ ਰੱਖ ਸੀ ਜੀਓ ਸਰੀਰੋਂ ਲੇ, ਦਾਤਾ ਅੰਤ ਵੇਲੇ ਸਰੀਰ ਕਿਸੇ ਦੇ ਵਸ ਨਾ ਪਾਈ। ਬਸ ਜੇ ਕਿਸੇ ਦੇ ਵਸ ਪੈਣ ਦੀ ਨੌਬਤ ਹੋਵੇ ਉਦਣ ਪ੍ਰਾਣ ਕੱਢ ਲਈ, ਉਹ ਅੰਦਰੋਂ ਸਹਿਜ ਵਿੱਚ ਟਿਕ ਜਾਂਦਾ। ਸਤ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਸਹਿਜ ਵਿੱਚ ਟਿਕਾਇਆ, ਅੱਠ ਅੱਠ ਮਹੀਨੇ ਕਿਲੇ ਵਿੱਚ ਘੇਰਾ ਪਿਆ ਰਿਹਾ, ਰਾਸ਼ਨ ਪਾਣੀ ਮੁੱਕ ਜਾਂਦਾ, ਅੱਧੀ ਅੱਧੀ ਰੋਟੀ ਤੇ ਸਿੱਖ ਗੁਜ਼ਾਰਾ ਕਰਦੇ ਨੇ, ਪਰ ਪਾਤਸ਼ਾਹ ਨੇ ਕਿੰਨਾ ਸਹਿਜ ਤੇ ਕਿੰਨੀ ਤ੍ਰਿਪਤੀ ਬਖਸ਼ੀ ਹੋਏਗੀ। ਅੱਧੀ ਰੋਟੀ ਖਾ ਕੇ ਵੀ ਕਹਿੰਦੇ ਨੇ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਭੁੱਖ ਵਿੱਚ ਵੀ ਕਹਿੰਦੇ ਨੇ, ਦਾਤਾ ਦੁੱਖ ਨਾਹੀ, ਸਭ ਸੁੱਖ ਹੀ ਹੈ ਰੇ, ਪਾਤਸ਼ਾਹ ਤੁਹਾਡੇ ਨਾਲ ਤਾਂ ਸੁਖੀ ਸੁਖੀ ਆ, ਦੁੱਖ ਨਹੀਂ ਸਭ ਸੁਖੀ ਹੈ ਰੇ, ਇੱਕ ਇੱਕ ਹੀ ਨਿੱਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਹਜ਼ੂਰ ਆਗਰੇ ਤੋਂ ਨਾਂਦੇੜ ਸਾਹਿਬ ਚਲੇ ਗਏ, ਉੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਨਾਲ ਰਹਿ ਰਹੇ ਨੇ, ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਕੋਲ ਹੈ, ਔਰ ਪਾਤਸ਼ਾਹ ਦੀ ਬਹੁਤ ਪਿਆਰੀ ਬੱਚੀ ਮਾਈ ਭਾਗ ਕੌਰ, ਸਤਿਗੁਰ ਦੇ ਪੰਜਾਂ ਪਿਆਰਿਆਂ ਚੋਂ ਦੋ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹਜ਼ੂਰ ਦੇ ਨਾਲ ਨੇ, ਅਨੇਕਾਂ ਖਾਲਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਰਹਿੰਦੇ ਨੇ। ਉਸ ਧਰਤੀ ਤੋਂ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦੇ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਪੀਰ ਬੁੱਧੂ ਸ਼ਾਹ ਤੇ ਹੋਏ ਜ਼ੁਲਮ ਦਾ ਬਦਲਾ ਲੈਣ ਵਾਸਤੇ ਪੰਜਾਬ ਵੱਲ ਘੱਲਿਆ। ਫਿਰ ਪਾਤਸ਼ਾਹ ਉੱਥੇ ਰਹਿੰਦੇ ਰਹੇ। ਇਤਿਹਾਸ ਕਹਿੰਦਾ ਵਜ਼ੀਰ ਖਾਨ ਦੇ ਘੱਲੇ ਹੋਏ ਦੋ ਮੁਸਲਮਾਨ, ਗੁਲ ਖਾਨ ਤੇ ਰੁਸਤਮ ਖਾਨ, ਹਜ਼ੂਰ ਨੇ ਕੋਲ ਰਹਿੰਦੇ ਰਹੇ। ਅਨੇਕਾਂ ਮੁਸਲਮਾਨ ਪਾਤਸ਼ਾਹ ਦੇ ਸੇਵਕ ਸੀ, ਕਲਗੀਧਰ ਪਾਤਸ਼ਾਹ ਰੋਜ਼ ਕਥਾ ਸੁਣਾਉਂਦੇ ਰਹੇ, ਔਰ ਹਜ਼ੂਰ ਅੰਤਰਜਾਮੀ ਸਨ, ਪਤਾ ਸੀ ਕਿ ਕੋਲ ਰਹਿਣ ਵਾਲਿਆਂ ਦੇ ਦਿਲ ਵਿੱਚ ਕਪਟ ਹੈ, ਪਰ ਪਾਤਸ਼ਾਹ ਨੇ ਅਖੀਰ ਤੱਕ ਉਡੀਕ ਕੀਤੀ ਸ਼ਾਇਦ ਕਪਟ ਛੱਡ ਦੇਣ, ਸ਼ਾਇਦ ਦਿਲ ਦੀ ਖੋਟ ਛੱਡ ਦੇਣ, ਪਰ ਉਹਨਾਂ ਦਿਲ ਦੀ ਖੋਟ ਤੇ ਕਪਟ ਛੱਡਿਆ ਨਹੀਂ। ਵਜ਼ੀਰ ਖਾਨ ਦੇ ਕੱਲੇ ਹੋਏ ਉਹ ਪਠਾਨ ਇੱਕ ਦਿਨ ਮੌਕਾ ਵੇਖ ਕੇ ਪਾਤਸ਼ਾਹ ਦੇ ਤੰਬੂ ਵਿੱਚ ਜਾਂਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਇਤਿਹਾਸ ਕਹਿੰਦਾ ਉਹਨਾਂ ਜ਼ਹਿਰ ਨਾਲ ਲਿਬੜੇ ਹੋਏ ਖੰਜਰ ਦਾ ਵਾਰ ਕੀਤਾ, ਵਾਰ ਇੰਨਾ ਗਹਿਰਾ ਸੀ ਕਿ ਅੰਦਰ ਦੀਆਂ ਅੰਤੜੀਆਂ ਤੱਕ ਗਹਿਰਾ ਜ਼ਖਮ ਹੋ ਗਿਆ, ਪਰ ਪਾਤਸ਼ਾਹ ਨੇ ਉਸੇ ਵਕਤ ਆਪਣੀ ਸ਼ਮਸ਼ੀਰ ਦੇ ਨਾਲ ਉਹ ਗੁਲ ਖਾਨ ਨੂੰ ਝਟਕਾ ਦਿੱਤਾ। ਬਾਹਰ ਖਲੋਤਾ ਦੂਜਾ ਪਠਾਨ ਭੱਜਣ ਲੱਗਾ, ਉਹ ਸਿੱਖਾਂ ਨੇ ਝਟਕਾ ਦਿੱਤਾ। ਹਜ਼ੂਰ ਦਾ ਜ਼ਖਮ ਬੰਨਿਆ ਗਿਆ, ਪੂਰੇ ਵਸਤਰ ਲਹੂ ਲੁਹਾਨ ਹੋ ਚੁੱਕੇ ਸਨ। ਇਹ ਖਬਰ ਆਗਰੇ ਬੈਠੇ ਬਹਾਦਰ ਸ਼ਾਹ ਨੂੰ ਲੱਗੀ। ਉਹਨੇ ਉਸੇ ਵਕਤ ਉਹਦੇ ਕੋਲ ਇੱਕ ਅੰਗਰੇਜ਼ ਵੈਦ ਡਾਕਟਰ ਸੀ ਜਿਹਦਾ ਨਾਮ ਇਤਿਹਾਸ ਵਿੱਚ ਨਿਕੋਲੀਆ ਮਨੁਸੀ ਲਿਖਿਆ। ਅਸਲ ਵਿੱਚ ਪਹਿਲਾਂ ਦਾਰਾ ਸ਼ਿਕੋਹ ਦਾ ਡਾਕਟਰ ਰਿਹਾ, ਔਰ ਗੁਰੂ ਘਰ ਬਾਰੇ ਇਹਨੂੰ ਮਹਿਮਾ ਵਡਿਆਈ ਪਤਾ ਸੀ। ਇਹਨੇ ਪੂਰੇ ਭਾਰਤ ਵਿੱਚ ਸਭ ਤੋਂ ਵੱਡਾ ਉਸ ਵਕਤ ਦਵਾਖਾਨਾ ਪਤਾ ਕੀਤਾ, ਜਦੋਂ ਦਾਰਾ ਸ਼ਿਕੋਹ ਦੇ ਇਲਾਜ ਵਾਸਤੇ ਸ਼ਾਹਜਹਾਨ ਨੇ ਇਸ ਡਾਕਟਰ ਨੂੰ ਅੰਗਰੇਜ਼ ਨੂੰ ਬੁਲਾਇਆ ਸੀ। ਉਹਨੂੰ ਪਤਾ ਲੱਗਾ ਸਭ ਤੋਂ ਵੱਡਾ ਦਵਾਖਾਨਾ ਕੀਰਤਪੁਰ ਸਾਹਿਬ ਹੈ। ਉਸੇ ਵੈਦ ਨੇ, ਉਸੇ ਅੰਗਰੇਜ਼ ਡਾਕਟਰ ਨੇ ਸ਼ਾਹਜਹਾਨ ਨੂੰ ਕਹਿ ਕੇ ਚਿੱਠੀ ਲਿਖਵਾਈ, ਸੱਤਵੇਂ ਪਾਤਸ਼ਾਹ ਦੇ ਦਵਾਖਾਨੇ ਚੋਂ ਦਵਾਈ ਮੰਗਾਈ। ਉਦੋਂ ਤੋਂ ਗੁਰੂ ਘਰ ਦਾ ਸ਼ਰਧਾਲੂ ਸੀ। ਦਾਰਾ ਸ਼ਿਕੋਹ ਦੇ ਮਰਨ ਤੋਂ ਬਾਅਦ ਔਰੰਗਜ਼ੇਬ ਦੀ ਉਹਨੇ ਨੌਕਰੀ ਨਹੀਂ ਕੀਤੀ। ਬਹਾਦਰ ਸ਼ਾਹ ਗੱਦੀ ਤੇ ਬੈਠਿਆ, ਉਹੀ ਅੰਗਰੇਜ਼ ਡਾਕਟਰ ਉਹਦੇ ਕੋਲ ਉਹਦਾ ਪਰਸਨਲ ਡਾਕਟਰ ਬਣ ਕੇ ਰਹਿ ਰਿਹਾ ਸੀ। ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵਾਰ ਹੋਇਆ, ਉਹਨੇ ਉਹ ਡਾਕਟਰ ਨੂੰ ਭੇਜ ਦਿੱਤਾ। ਉਹਨੇ ਆ ਕੇ ਪਾਤਸ਼ਾਹ ਦਾ ਫੱਟ ਚੰਗੀ ਤਰ੍ਹਾਂ ਆਪ ਸੀਨਤਾ। ਇਤਿਹਾਸ ਕਹਿੰਦਾ 17 ਸਤੰਬਰ, ਉਸ ਵਕਤ 1708 ਨੂੰ ਹਜ਼ੂਰ ਤੇ ਹਮਲਾ ਹੁੰਦਾ, 26 ਸਤੰਬਰ ਤੱਕ ਉਹ ਵੈਦ ਡਾਕਟਰ ਨਾਂਦੇੜ ਸਾਹਿਬ ਰਿਹਾ। ਹਜ਼ੂਰ ਦਾ ਜ਼ਖਮ ਠੀਕ ਹੋਣ ਲੱਗ ਪਿਆ, ਉਹ ਵਾਪਸ ਚਲਾ ਗਿਆ। ਵਕਤ ਆਇਆ ਦੁਸਹਿਰੇ ਤੋਂ ਦੀਵਾਲੀ ਦਾ ਵਕਤ, ਉਦੋਂ ਪਾਤਸ਼ਾਹ ਨੇ ਸਿੱਖਾਂ ਨੂੰ ਇੱਕ ਨੇਮ ਦਿੱਤਾ, ਭਾਈ ਕੋਈ ਕਿਸੇ ਦੀ ਪੂਜਾ ਕਰਦਾ, ਕੋਈ ਕਿਸੇ ਦੇਵੀ ਦੀ ਪੂਜਾ ਕਰਦਾ, ਕੋਈ ਕਿਸੇ ਦੀ ਪੂਜਾ ਕਰਦਾ, ਮੇਰਾ ਖਾਲਸਾ ਮਾਇਆ ਦਾ ਪੁਜਾਰੀ ਨਹੀਂ, ਮੇਰਾ ਖਾਲਸਾ ਕਿਸੇ ਦੇਵੀ ਦਾ ਪੁਜਾਰੀ ਨਹੀਂ, ਹਾਂ ਖਾਲਸਾ ਸ਼ਸਤਰ ਪੂਜਨ ਜ਼ਰੂਰ ਰੱਖੇਗਾ। ਖਾਲਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ, ਅਕਾਲ ਪੁਰਖ ਦੇ ਪੁਜਾਰੀ ਤੋਂ ਇਲਾਵਾ ਸ਼ਸਤਰ ਦਾ ਪੁਜਾਰੀ ਹੈ। ਇਸੇ ਲਈ ਗੁਰੂ ਘਰ ਦਾ ਕੰਸੈਪਟ ਹੈ, ਉੱਚੀ ਜਗ੍ਹਾ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼, ਚਰਨਾਂ ਵਿੱਚ ਸ਼ਸਤਰ ਸਜਾਏ ਹੋਏ ਨੇ। ਪਾਤਸ਼ਾਹ ਨੇ ਸਾਰੇ ਸ਼ਸਤਰ ਸਤਕਾਰ ਵਜੋਂ ਸੰਭਾਲੇ ਗਏ, ਉਹਨਾਂ ਸ਼ਸਤਰਾਂ ਦਾ ਇਸ਼ਨਾਨ ਕਰਾਇਆ, ਸਿੱਖਾਂ ਨੂੰ ਸ਼ਸਤਰ ਅਭਿਆਸ ਕਰਾਉਂਦੇ ਰਹੇ। ਜਦੋਂ ਸਾਰੇ ਸ਼ਸਤਰਾਂ ਦੀ ਪ੍ਰਦਰਸ਼ਨੀ ਹੋਈ ਨਾ, ਅੱਜ ਵੀ ਦੀਵਾਲੀ ਉੱਤੇ ਜਦੋਂ ਤੁਸੀਂ ਹਜ਼ੂਰ ਸਾਹਿਬ ਜਾਓਗੇ, ਤਖ਼ਤ ਸਾਹਿਬ ਦੇ ਅੰਦਰ ਦੇ ਸਾਰੇ ਸ਼ਸਤਰ ਬਾਹਰ ਲਿਆਂਦੇ ਜਾਂਦੇ ਨੇ, ਤਖ਼ਤ ਸਾਹਿਬ ਦਾ ਇਸ਼ਨਾਨ ਹੁੰਦਾ, ਔਰ ਸਾਰੇ ਸ਼ਸਤਰ ਜਿਹੜੇ ਉਹਦੀ ਸੇਵਾ ਅੱਜ ਵੀ ਬਾਹਰ ਕੀਤੀ ਜਾਂਦੀ, ਪੂਰੇ ਦਿਨ ਲਈ ਸਜਾਏ ਜਾਂਦੇ ਨੇ, संगत उहदे दर्शन करदी है। श्री गुरु गोबिंद सिंह महाराज जी दे सारे शस्त्र सजाए गए, दूरों दूरों वेखण वाले आए, कईयां ने मूंह तों ही गल्लां शुरू कीतियां, एड्डी वड्डी कमान कौन चलाउंदा होएगा, इहदा चिला किवें चढ़ेगा, इह कोई पिता पुरख ही इन्हां दी कमान होएगी। उस वक्त सतगुरां सब दा शंका दूर करन वास्ते उस धरती उत्ते उस कमान नूं इतिहास कर कहिंदे चिला चढ़ाया, लगे हुए टंके फिर खिचे गए, उहदे विच्चों लहू रिसना शुरू हो गया। उस वक्त सिखां कह जी उह डॉक्टर फिर बुलाईए, स्नेहा आगरे पहुंचया, जदों अंग्रेज डॉक्टर आया हजूर ने जवाब देता, कहिंदे हुण इहदे इलाज की लोड़ नहीं। कहिंदे महाराज क्यों? पातशाह कहिंदे भाई कुछ दुख भाणे विच ने, जदों उह भाणा वरतदे उह दुख उस भाणे का कारण बणदे। श्री गुरु गोबिंद सिंह महाराज जी ने कुछ दिन जख्म इस तरह संभालदे रहे। एक दिन वक्त आया शरीर कमजोर हो रहा है, सतगुरु गुरु गोबिंद सिंह महाराज जी ने प्यारे दया सिंह धर्म सिंह हजूर ने होर सिखां नूं बुला के कहा भाई कल सवेरे इस जगह उत्ते उच्चा तख्त सजाया जावे, उस तख्त उत्ते धन श्री गुरु ग्रंथ साहिब महाराज जी दे पावन स्वरूप प्रकाश किए गए, सारी संगत बिठा ली गई। हजूर ने उस वक्त धन श्री गुरु ग्रंथ साहिब महाराज जी नूं पंज पैसे नरेल धरके परिक्रमा करके मत्था टेक के कहा सिखो अज तो बाद 239 साल की चलनी देह शरीर गुरु की मर्यादा अज समाप्त करके असी शब्द गुरु नूं गुरतक गद्दी दे रहे हैं। अज तो बाद सब सिखां नूं हुक्म है कि तुहाडा गुरु सिर्फ ते सिर्फ श्री गुरु ग्रंथ साहिब होएगा। आग्या पई अकाल की तवे चलायो पंथ, सब सिखन को हुक्म है गुरु मानियो ग्रंथ। सिखां ने सवाल किते महाराज देह विच रहिंदे सी असी सवाल पुछ लईदा सी, कोई शंका हुंदा सी पुछ लईदा सी, महाराज गुरु ग्रंथ साहिब शब्द गुरु नूं किवें पुछांगे? हजूर कहिंदे प्रगट गुरां दी देह होएगी, जो प्रभ को मिल बोच है खोज शब्द में ले। हजूर श्री गुरु गोबिंद सिंह महाराज जी ने कहा जो पुछोगे गुरु ग्रंथ साहिब तुहाडा जवाब देंगे। तीन रूप है मोहे के, सुनो नंद चित लाए, निर्गुण सरगुण गुर शब्द कहो तोहे समझाए। और सिखां नूं कहा भाई सिखो बस इन्नी गल रखियो कि गुरु ग्रंथ साहिब की बाणी का अदब रखियो, बिना प्रयास तो तुहाडी मुक्ति होएगी। जो सिख गुरबाणी पै करे बिन प्रयास पव सागर तरे, जिन पै अदब न बाणी धारा जानो सो सिख नहीं हमारा। अगली गल कही सो गुर सिख भगत है मेरा, जां कै हृदय है भय कनेरा। जिहदे हिरदे च गुरु ग्रंथ साहिब दा भय होएगा वह मेरा गुरसिख भी है, मेरा प्यारा भगत भी है। और नाल श्री गुरु गोबिंद सिंह महाराज बोले फिर कहिंदे गुरबाणी चंदन है बावन, गुरबाणी बावन चंदन समान होएगी। मन दसें तर करें सुखावन, जिहड़ा सिख मन भावना नाल गुरु ग्रंथ साहिब कोल आएगा जिवें चंदन दे नेड़े दे दरख्तां चों चंदन दी खुशबू आउण लग पैंदी है, इदां नेड़े रहण वाले भावना रखण वाले सिखां विचों शब्द गुरु दी सुगंध आउणी शुरू हो जाएगी। हजूर ने बचन कहे गुरबाणी बावन चंदन है बावन, मन दसें तर करें सुखावन, मन जागे की एह निशानी, प्रिया लागे सतगुर की बाणी। जिहने सिखां दा मन जागया होएगा निशानी ए उन्हां नूं गुरु ग्रंथ साहिब दी बाणी प्यारी लगेगी। अग्या पई अकाल की तवे चलायो पंथ, सब सिखन को हुक्म है गुरु मान्यो ग्रंथ। पातशाह फिर दो दिन शरीर च रहे, इतिहास कहिंदा अज दा दिन आया फिर श्री गुरु गोबिंद सिंह महाराज जी ने जिथे तख्त साहिब शोभित है उस जगह उत्ते चंदन दी चिखा बनवाई, उहदे चार छपेरे वड्डा शमियाना कनात ताणी गई। सिखां नूं खालसे नूं इकट्ठे करके कहा साढ़े जाण तों बाद चिखा फरोलनी नहीं, और साथ संगत श्री गुरु गोविंद सिंह महाराज जी ने कहा जे फरोलोंगे तन शनी मिलेगी। और धन श्री गुरु गोविंद सिंह महाराज जी ने कहिंदे ने वो चिखा चंदन दी बनवाई, चार छपेरे कनात ला दिती। उस वक्त उस दिन माता सुंदर कौर जी ने हुक्म किया तुसी दिल्ली चले जाओ, नदेड़ नहीं ठहरोंगे, खालसा पंथ की अगवाई करोंगे। चार शरीर गुरु के विछोड़े च बहुत वैरागी सी, उन्होंने कहा तुसी नदेड़ साहब ही रहना है। कौन? एक खालसे की माता माता साहब कौर, दूसरे गुरु की प्यारी बच्ची जिन्हों पातशाह ने मान दिता माई भाग कौर, ते दो गुरु के प्यारे भाई दया सिंह भाई धर्म सिंह। वह हजूर का विछोड़ा नहीं सी चल सकते। पातशाह ने कहा तुसी चार शरीर नंदेड़ विच ही रहो, इत्थे ही तुहाडा समा पूरा होएगा, प्रेम ते वराग विच गुरु नाल जुड़े रहने, जिन्नी देर शरीर च रहो आईया सिख संगतां नूं गुरु ग्रंथ साहिब दी बाणी नाल जोड़दे रहो। चिखा तैयार होई, कनेरे सिख कट्ठे होए, हजूर ने कहा भाई अज साडे जाण दा वक्त है। सब सिखां दी अखां विच वराग सी, चेहरे प्रेम विच उदास सन। श्री गुरु गोबिंद सिंह महाराज उठ के उस चिखा वल गए और उस शमयाने दे बाहर कनात दे बाहर खलो के पातशाह दा उस वक्त दा हजूरी कवि भाई सैनापत लिखदा है, कहिंदे उस वक्त गुरु गोबिंद सिंह महाराज ने अद्धी घड़ी तकरीबन 12 मिनट कल्ले कल्ले सिख संगत वल नज़र भर के वेख्या। तेर रहे, तेर दा अर्थ है वेखना। हजूर कल्ले कल्ले सिख वल वेख रहे सन, सिखां दी अखां विच विराग सी कि पातशाह सदा वास्ते जा रहे ने। हजूर ने शस्त्र सजाए हुए ने, तीरां दा पत्था पाया होया है। उस दिन कवि सैनापत ते कुछ विद्वाना दे लेख में पढ़े, वो लिखदे उदण महाराज जीआं ने नीले असमानी रंग दा चोला पहनिया होया सी, शस्त्र सजे हुए सन, तेर रहे तैं एक घड़ी तब खड़े सो सिंह अपार। जिथे बहुत सिख खड़े उत्थे पातशाह ने एक अद्धी घड़ी सारिया वल नज़र घुमा के वेखे, सब दे हथ जुड़े अखां विच वराग सी। ते भाई सैनापत लिखदे टेर रहे तब कड़ी एक खड़े सो सिंह अपार। हजूर ने खीर वार पता की किया, कलगियां वाले ने दोवे हथ जोड़े, सारे खालसे वल वेख के क्या वाहे गुरु जी की फतेह है, कही सो अंत की वार। अंत वार हजूर ने फतेह गजाई, उस कनात तंबू विच चले गए। चिखा विचों लपटां बलदियां नजर अग नजर आई, सब रागी रहे। जिहड़ी निशानी मिली वो तख्त साहब ते रखी हुई है। साध संगत अज दे दिन श्री गुरु गोबिंद सिंह महाराज ज्योति जोतरली संपूर्ण थिया राम देह समेत हजूर सचखंड प्याना गवन कर गए। वो दिन भी आपां मना रहे हैं। सतगुर कृपा बख्शिश करन, कलगियां वाले पातशाह दे चरणा चों मंगीए पातशाह सानू ते साडे बच्चियां नू सिक्खी दी सुध बुध बख्शियो, अमृत की दात बख्शियो। जिन्हां नू अमृत की दात नहीं मिली वो अमृत की दात मंगियो, जिन्हां नू अमृत की दात मिली हुई है आपां मंगीए महाराज सानू अखीर तक रहत विच रहण दा बल बख्शियो। क्योंकि गुरु नू सिख नालों प्यारी रहत है, रहत प्यारी मुझको सिख प्यारा नाहे। जिन्हां नू अमृत की दात मिली आपां उह मंगीए पातशाह सानू रहत विच रखियो। एक बार मेरा मन करदा तुसी सारे प्यार नाल कहो गुरु दे प्यार विच ऐसे गुर का वल बल जाइए, आप मुकद मोहे तारे। ऐसे गुर का वल बल जाइए, आप मुकद मोहे तारे। ऐसे गुर का वल बल आप मुकद प्यार नाल भाई ऐसे गुर का वल बल ऐसे गुर कावल बल जाइए। ऐसे गुर कावल बल जाइए, ऐसे गुर का, ऐसे गुर का, ऐसे गुर का वल वल जाइए आप मुकत मोहतार। ऐसे गुर का वल वल जाइए आप मुकत मोहतार। ऐसे गुर का वल वल, गज के ऐसे गुर का वल वल, तन श्री गुरु गोविंद सिंह जी, तन श्री गुरु गोविंद सिंह जी, तन श्री गुरु गोविंद, तन श्री गुरु गोविंद सिंह जी, तन श्री गुरु गोविंद सिंह जी, तन श्री गुरु, ऐसे गुर का वल वल जाइए आप मुकत मोहतार। ऐसे गुर का वल वल जाइए आप मुकत मोहतार। ऐसे गुर का ऐसे गुर का वल वल, अखो सतनाम श्री सात संगत दो ही सचखंड है। एक सचखंड श्री हरिमंदर साहब जिथे तुसी जिस धरती ते बैठे हो, एक सचखंड तख श्री हजूर साहब जिथे प्रतख प्रगट गुरां की दे तुसी भावना नाल जाओगे। मेरा विश्वास है दरबार साहब आके तुहानू घड़ियां वेखणियां भुल जांदियां ने, तुहानू दिन ते तरीकां भुल जांदियां ने। हजूर साहब जाओगे तुहानू दिन ते तरीकां भी भुल जांदियां ने। यह भी सच है सज्जनो, जे कोई रोगी दवाई खांदा उहनू दवाई खानी भी भुल जांदी है। यह दो सचखंड ने, इत्थे आके तुहानू दवाई खानी भुल जाएगी कि मैनू कोई बीपी शुगर की दवाई है। सज्जनो यह सचखंड है, इत्थे आया भावना बन जाए, इत्थे आया प्रेम बन जाए। वो सज्जन मैं तुहानू मिला सकना है, क्योंकि कथा करनी अजकल बहुत औखी। लोग कहते किथे होया जी, ये किवें होया? वो कहना भाई साहब 13 जने हजूर साहब गए असी, उन्हां 13 च इक मैं बंदा सी जिहड़ा नित दा शराबी सी। कहना मैं लुको के लै गया, ट्रेन च पींदा रहा, उत्थे नहा के किसी इशनान करके तख्त साहब ते मत्था टेकिया, पर एक दिन नंगिया, दूजे दिन मैं तो रहा नहीं गया। मैं कमरा बाहर ले लिया, दो दिन बाहर रहा ते दो दिन शराब पींदा रहा। हजूर साहब कहना शराब पींदिया फिर अंदरों मन भरिया, पता की क्या पातशाह, इत्थे जन्म मरण मटाउण लोग सचखंड आए ने, ते मैं सचखंड आके भी नरकां विच ही बैठे। महाराज मैं सचखंड आके भी नरकां च, मेरे कर्म कट्टो। कहना तीजे दिन मैं नहा के गया ते परकर्मा कीती वड्डी हजूर साहब, तिको गल कही जाना महाराज मेरे कर्म कट्टो, मेरे कर्म कट्टो, मैनू अमृत की दात दे। तीन परकर्मा रोंदियां लंघ गईयां। कहना मैनू नहीं पता कौन घूमदा कौन नहीं घूमदा, मैं परकर्मा करदिया गुरु नाल गल्लां करदा रहा। जदों चौथी परकर्मा शुरू होई ना तां कहिंदा मेरे नाल गुरु गोबिंद सिंह गल्लां करन लग पए। पहला मैं करदा रहा, फिर गुरु मोहरों बोलन लग, मोहरों गुरु गल्लां करन लग पिया। गुरु पातशाह ने कहा जा तेरे कर्म कट्टे गए, जा वे तेरी शराब दे कर्म कट्टे, जा तेनू उम्र की दात दिती, जा तेनू मुक्त किया ना बंदना तो। कहिंदा इदां मेरे नाल गल्लां हुंदियां रहियां। और उस दिन अनाउंस होई तख्त साहब तो अज अमृत संचार है। कहिंदा मैं जदों नाल दिया नूं कहा वी मैं अमृत छकना, कहिंदे भरावा बेइज्जती ना कराई, तू जे छक लिया कल नूं पिंड जाके फिर। वह कहिंदा नहीं हुण नहीं हुंदी, हुण नहीं होना, खंडे वाटे की पौल छकी ਔਰ ਸਾਧ ਸੰਗਤ ਅੱਜ ਜੋ ਚੜ੍ਹਦੀ ਕਲਾ ਵਾਲਾ ਸਿੱਖ ਹੈ ਉਹ ਕਹਿੰਦਾ ਕਿਹੜੇ ਕਰਮ ਆ ਜਿਹੜੇ ਕੱਟੇ ਨਹੀਂ ਜਾਂਦੇ, ਕੋਈ ਗੁਰੂ ਨੂੰ ਰੋ ਕੇ ਕਵੇ ਤਾਂ ਸਹੀ ਪਾਤਸ਼ਾਹ ਮੇਰੇ ਕਰਮ ਕੱਟ ਦਿਓ, ਕਲਗੀਆਂ ਵਾਲੇ ਕੱਟ ਦਿੰਦੇ ਨੇ। ਅੱਜ ਸਤਿਗੁਰੂ ਜੀ ਦਾ ਉਹ ਪੁਰਬ ਆਪਾਂ ਮਨਾਇਆ, ਆਓ ਆਖਰੀ ਪੰਕਤੀ ਦਾ ਪਾਠ ਸਰਵਣ ਕਰੀਏ, ਫਿਰ ਸਮਾਪਤੀ ਹੈ। ਮੈਨੂੰ ਚੰਗਾ ਲੱਗਦਾ ਜਦੋਂ ਤੁਸੀਂ ਗੁਰੂ ਦੀ ਕਥਾ ਨਾਲ ਬਾਣੀ ਨਾਲ ਪਿਆਰ ਕਰਕੇ ਜੁੜਦੇ ਹੋ। ਤੁਸੀਂ ਬਾਣੀ ਨਾਲ ਜੁੜੇ ਹੋਏ ਹੋ, ਕਥਾ ਨਾਲ ਜੁੜੇ ਹੋਏ ਹੋ, ਕੈਮਰਿਆਂ ਨਾਲ ਨਹੀਂ ਜੁੜੇ ਹੋਏ। ਕਈ ਬੰਦੇ ਕੈਮਰਿਆਂ ਨਾਲ ਜੁੜੇ ਆ, ਵੀ ਮੇਰੀ ਜਿੰਨੀ ਦੇਰ ਫੋਟੋ ਆਉਣੀ ਮੈਂ ਉੱਨੀ ਦੇਰ ਬਹਿਣਾ, ਮੈਂ ਤਾਂਹੀਓ ਕਥਾ ਵਧਾਈ ਹੈ, ਮੈਂ ਤੁਹਾਡੇ 'ਚ ਕੈਮਰੇ ਨਾਲ ਕਿਹੜਾ ਜੁੜਿਆ। ਹੁਣ ਕੈਮਰੇ ਤੋਂ ਬਗੈਰ ਵੀ ਤੁਸੀਂ ਬੈਠੇ, ਤੁਸੀਂ ਕਥਾ ਨਾਲ ਜੁੜੇ ਹੋ, ਕੈਮਰਿਆਂ ਨਾਲ ਨਹੀਂ। ਆਓ ਗੁਰੂ ਨਾਲ ਜੁੜੀਏ, ਆਖਰੀ ਪੰਕਤੀ ਸਰਵਣ ਕਰੋ, ਫਿਰ ਸਮਾਪਤੀ। ਭੁੱਲ ਚੁੱਕ ਦੀ ਖਿਮਾ ਬਖਸ਼ਿਓ, ਅਸੀਸਾਂ ਦਿਓ, ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ। ਆਪਾਂ ਸਾਰੇ ਘੁਮਾ ਕੇ ਜੀਵਨ ਜਨਮ ਸਫਲ ਕਰੀਏ। ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਸਿੰਘ ਸਾਹਿਬਾਨ ਜੀਆਂ ਦਾ ਧੰਨਵਾਦ। ਪਿਆਰ ਸਹਿਤ ਸਰਵਣ ਕਰੋ, ਆਖਰੀ ਪੰਕਤੀ ਫਿਰ ਸਮਾਪਤੀ ਹੈ ਜੀ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਦ ਬਾਣੀ, ਕਹੋ ਨਾਨਕ ਨਿਹਚਲ ਕਰ ਬਾਂਧਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।